Reichskanzler, Dr. Kamansab, Sardar Jagjit Singh Ji Sidhu, ਸਾਡੇ MLA ਮਦਨ ਲਾਲ ਜੀ, ਡਾਕਟਰ ਵਰਿਆਮ ਸਿੰਘ ਜੀ ਸੰਧੂ, ਹੰਸਪਾਲ ਜੀ, ਸੁਰਿੰਦਰ ਸਿੰਘ ਜੀ, ਇੱਥੋਂ ਤੁਹਾਡੇ ਵਿਦਿਆਰਥੀ ਪ੍ਰੋਫੈਸਰ ਸਾਹਿਬਾਨ, ਸਾਧ ਸੰਗਤ ਜੀ, ਸਾਰਿਆਂ ਤੋਂ ਪਹਿਲਾਂ ਕਮਲ ਸਾਹਿਬ ਮੈਂ ਤੁਹਾਡਾ ਤੁਹਾਡੇ ਹਿਸਟਰੀ ਡਿਪਾਰਟਮੈਂਟ ਦਾ ਪ੍ਰੋਫੈਸਰ ਮੁਹੰਮਦ ਇਦਰੀਸ ਜੀ ਦਾ ਮੈਂ ਧੰਨਵਾਦੀ ਹਾਂ। ਤੁਸੀਂ ਇਹ ਸੈਮੀਨਾਰ ਕਰਨ ਦਾ ਮੌਕਾ ਦਿੱਤਾ, ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਇੱਥੇ ਆ ਕੇ ਤੁਹਾਡੀ ਯੂਨੀਵਰਸਿਟੀ ਵਿੱਚ ਬੜਾ ਚੰਗਾ ਲੱਗ ਰਿਹਾ ਔਰ ਬੜਾ ਸੋਹਣਾ ਮਾਹੌਲ ਦੇਖਣ ਨੂੰ ਬੜਾ ਅੱਛਾ ਲੱਗਦਾ। ਸਤਿਗੁਰੂ ਰਾਮ ਸਿੰਘ ਜੀ ਦੀ ਗੱਲ ਕਰਦਿਆਂ, ਨਾਮਧਾਰੀਆਂ ਦੀ ਗੱਲ ਕਰਦਿਆਂ ਮੈਂ ਸ਼ੁਰੂ ਕਰਨਾ ਚਾਹਾਂਗਾ ਕਿ ਨਾਮਧਾਰੀਆਂ ਨੂੰ ਸਿੱਖ ਪੰਥ ਤੋਂ ਵੱਖਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਉਹ ਜਿਹੜੀ ਹੋਂਦ ਹੈ ਉਹ ਸਿੱਖ ਪੰਥ ਦੇ ਨਾਲ ਹੀ ਹੈ ਔਰ ਅਸੀਂ ਜੋ ਮਾਣ ਕਰਦੇ ਹਾਂ ਉਹ ਮਾਣ ਅਸੀਂ ਉਸ ਸਿੱਖੀ ਦਾ ਹੀ ਕਰਦੇ ਹਾਂ। ਬੇਸ਼ੱਕ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਜਾਂਦੇ ਹਾਂ, ਪਰ ਜੇ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਦੇਖੀਏ, ਉਹ ਸੱਚੇ ਪਾਤਸ਼ਾਹ ਨੇ ਜਿਹੜੇ ਭਗਤਾਂ ਨੂੰ ਸਤਿਕਾਰ ਦਿੱਤਾ, ਜਿਹਨਾਂ ਦੀ ਬਾਣੀ ਇਕੱਠੀ ਕੀਤੀ, ਬੇਸ਼ੱਕ ਉਹਦੇ ਵਿੱਚ ਬਾਬਾ ਫਰੀਦ ਜੀ ਆਏ, ਉਹਦੇ ਵਿੱਚ ਕਬੀਰ ਜੀ ਆਏ, ਨਾਮਦੇਵ ਜੀ ਆਏ, ਰਵਿਦਾਸ ਜੀ ਆਏ, ਮੈਂ ਸਮਝਦਾ ਉਹਨਾਂ ਨੂੰ ਵੀ ਉਹ ਸਤਿਕਾਰ ਦਿੱਤਾ। ਉਹ ਸਤਿਕਾਰ ਦੇਣ ਨਾਲ ਸਿੱਖ ਪੰਥ ਦੀ ਨੀਂਹ ਉਹ ਰੱਖੀ ਗਈ ਜਿਹੜੀ ਧਰਮਾਂ ਦੀਆਂ ਹੱਦਾਂ ਤੋਂ ਬਾਹਰ ਹੋ ਗਈ, ਜਿਹਨੇ ਸਾਰਿਆਂ ਨੂੰ ਆਪਣੇ ਵਿੱਚ ਸਮਾ ਲਿਆ, ਸਿੱਖ ਅਖਾਉਣ ਨੂੰ ਜੀ ਕਰਨ ਲੱਗ ਗਿਆ। ਕਿਸੇ ਵੇਲੇ ਮੈਂ ਇਸ ਕਰਕੇ ਗੱਲ ਕਰਦਾ ਕਿ ਤੁਸੀਂ ਬੜੇ ਨੌਜਵਾਨ ਵਿਦਿਆਰਥੀ ਵੀ ਇੱਥੇ ਬੈਠੇ ਹੋਏ ਨੇ ਜਿਹਨਾਂ ਨੇ ਦੁਨੀਆਂ ਵਿੱਚ ਵਿਚਰਨਾ ਧਰਮ ਨੂੰ ਮੰਨਣ ਵਾਲਿਆਂ ਨੂੰ ਔਰ ਧਰਮ ਦੇ ਨੁਕਤਾਚੀਨੀ ਕਰਨ ਵਾਲਿਆਂ ਨੇ ਵੀ ਧਰਮ ਨੂੰ ਬਦਨਾਮ ਕੀਤਾ ਔਰ ਸਾਡੇ ਪਾਤਸ਼ਾਹ ਨੇ ਉਹ ਸੱਚਾ ਸੁੱਚਾ ਧਰਮ ਦਿੱਤਾ ਜਿਹਦੇ ਵਿੱਚ ਉਹ ਸਰਵ ਵਿਆਪੀ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਸਥਾਪਿਤ ਕੀਤਾ, ਸਾਰਿਆਂ ਨੇ ਸਮਝਿਆ, ਉਹ ਇੱਕ ਨੂੰ ਮੰਨਣ ਦਾ ਆਦੇਸ਼ ਦਿੱਤਾ। ਇਸ ਕਰਕੇ ਇਸ ਧਰਮ ਦੀ ਜਿੰਨੀ ਅੱਜ ਤੋਂ 550 ਸਾਲ ਪਹਿਲੇ ਜ਼ਰੂਰਤ ਸੀ ਉਸ ਤੋਂ ਬਹੁਤ ਜ਼ਿਆਦਾ ਅੱਜ ਵੀ ਜ਼ਰੂਰਤ, ਕਿਉਂਕਿ ਅੱਜ ਵੀ ਉਹ ਲੜਾਈਆਂ, ਉਹ ਵਿਤਕਰੇ ਕੁਛ ਸਮਾਜ ਉਸ ਤੋਂ ਬਾਹਰ ਨਿਕਲ ਗਏ ਨੇ ਤੇ ਅੱਜ ਜਿਹਨਾਂ ਨੂੰ ਅਸੀਂ ਥਰਡ ਵਰਲਡ ਕਹਿੰਦੇ ਹਾਂ ਉਹਨਾਂ ਵਿੱਚ ਪਹੁੰਚ ਗਏ ਨੇ। ਜੇ ਅਸੀਂ ਅੱਜ ਤੋਂ 200-300 ਸਾਲ ਪਹਿਲੇ ਜਾਂਦੇ ਹਾਂ, ਇਹ ਲੜਾਈਆਂ ਜਿਹਨਾਂ ਨੂੰ ਅਸੀਂ ਪੱਛਮੀ ਸਭਿਅਤਾ ਕਹਿੰਦੇ ਹਾਂ ਅੱਜ ਵੀ ਹੈਗੀਆਂ ਨੇ। ਬੇਸ਼ੱਕ ਉਹ ਵਿਤਕਰੇ ਕਿਤੇ ਧਰਮ ਦੇ ਨੇ, ਕਿਤੇ ਉਹ ਵਿਤਕਰੇ ਕਾਲੇ ਗੋਰੇ ਦੇ ਨੇ, ਉਹ ਸਾਰਿਆਂ ਵਿਤਕਰਿਆਂ ਨੂੰ ਖਤਮ ਕਰਨ ਵਾਲੇ, ਇਸ ਧਰਮ ਨੂੰ ਅੱਗੇ ਲਿਜਾਣ ਵਾਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਨਾਂ ਤੇ ਤੁਸੀਂ ਇਹ ਸੈਮੀਨਾਰ ਕਰਵਾ ਰਹੇ ਹੋ। ਦੂਜੀ ਚੀਜ਼ ਮੈਂ ਇਹ ਸਮਝਦਾ ਕਿ ਇਸ ਦੇਸ਼ ਨੂੰ ਜਿਸ ਰੂਪ ਵਿੱਚ ਅੱਜ ਤੁਸੀਂ ਦੇਖ ਰਹੇ ਹੋ, ਜੇ ਅਸੀਂ ਪਿੱਛੇ ਚਲੇ ਜਾਈਏ, ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਵੀ ਪਿੱਛੇ ਚਲੇ ਜਾਂਦੇ ਹਾਂ, ਅਸੀਂ 1000 ਸਾਲ ਪਹਿਲੇ ਚਲੇ ਜਾਂਦੇ ਹਾਂ, ਇਹ ਦੇਸ਼ ਇਸ ਰੂਪ ਵਿੱਚ ਇੱਕ ਜਿਹਨੂੰ ਅਸੀਂ ਹਿੰਦੁਸਤਾਨ, ਭਾਰਤ, ਇੰਡੀਆ ਕਹਿ ਲਓ, ਸ਼ਾਇਦ ਇਸ ਰੂਪ ਵਿੱਚ ਨਹੀਂ ਸੀ। ਜੇ ਸੀ ਤੇ ਬਹੁਤ ਥੋੜੇ ਚਿਰ ਵਿੱਚ ਰਿਹਾ, ਕਦੀ ਇੱਥੇ ਵੈਸਟ ਏਸ਼ੀਆ ਤੋਂ ਕੋਈ ਆ ਗਿਆ, ਕਦੀ ਕੋਈ ਅਫਗਾਨਿਸਤਾਨ ਤੋਂ ਆ ਗਿਆ। ਇਹ ਦੇਸ਼ ਵਰਨਾ ਵਿੱਚ ਵੰਡਿਆ ਹੋਇਆ ਸੀ, ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਮੈਂ ਬਹੁਤ ਪਿੱਛੇ ਨਾ ਜਾਂਦਾ ਹੋਇਆ ਮੈਂ ਇੱਥੇ ਲੈ ਕੇ ਆਉਣਾ, ਬੇਸ਼ੱਕ ਤੁਸੀਂ ਸਿੱਖ ਹੋਣ ਦਾ, ਪੰਜਾਬੀ ਹੋਣ ਦਾ ਕਹਿ ਲਓ, ਪਰ ਮੈਂ ਸਮਝਦਾ ਇਸ ਦੇਸ਼ ਦੀ ਇਹ ਜਿਹੜੀ ਨੀਂਹ ਕਰੀ ਗਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੇ ਕਰੀ ਗਈ। ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਗੁਰੂ ਗੋਬਿੰਦ ਸਿੰਘ ਨਾ ਤਾਂ ਕੋਈ ਆਪਣੀ ਰਾਜਧਾਨੀ, ਨਾ ਆਪਣੀ ਕੋਈ ਜਾਇਦਾਦ ਬਣਾ ਰਹੇ ਸੀ, ਨਾ ਕਿਸੇ ਕੁਰਸੀ ਨੂੰ ਪਿਆਰ ਕਰ ਰਹੇ ਸੀ, ਸਿਰਫ ਲੜਾਈ ਸੀ ਜ਼ੁਲਮ ਦੇ ਵਿਰੁੱਧ ਲੜਾਈ ਸੀ। ਜੇ ਕੋਈ ਕਵੇ ਉਹਨਾਂ ਦੀ ਲੜਾਈ ਮੁਸਲਮਾਨਾਂ ਨਾਲ ਨਹੀਂ ਸੀ, ਉਹ ਵੀ ਗਲਤ ਹੈ, ਕਿਉਂਕਿ ਜੇ ਮੈਂ ਗਲਤ ਨਾ ਹੋਵਾਂ, ਪੀਰ ਬੁੱਧੂ ਸ਼ਾਹ ਜੀ ਦੇ ਦੋ ਬੇਟੇ ਸੱਚ ਪਾਤਸ਼ਾਹ ਵਾਸਤੇ ਲੜਦੇ ਸ਼ਹੀਦ ਹੋਏ, ਉਹਨਾਂ ਦੇ ਫੌਜੀ ਆ ਕੇ ਉਹਨਾਂ ਵਾਸਤੇ ਸ਼ਹੀਦ ਹੋਏ। ਉਹ ਲੜਾਈ ਦੇ ਸਿਰਫ ਸੀ ਤੇ ਇੱਕ ਜ਼ਾਲਮ ਦੇ ਵਿਰੁੱਧ ਸੀ, ਉਹ ਜ਼ੁਲਮ ਦੇ ਵਿਰੁੱਧ ਲੜਾਈ ਸੀ। ਉਦੋਂ ਦੇ ਜ਼ੁਲਮ ਹਿੰਦੂਆਂ ਤੇ ਹੋ ਰਿਹਾ ਸੀ ਤੇ ਉਹ ਹਿੰਦੂਆਂ ਦੇ ਨਾਲ ਖੜੋਤੇ, ਜਿੱਥੇ ਮੁਸਲਮਾਨ ਤੇ ਜ਼ੁਲਮ ਹੋਇਆ ਉੱਥੇ ਮੁਸਲਮਾਨ ਤੇ ਖੜੋਤੇ, ਕਿਉਂਕਿ ਉਹ ਸੱਚ ਸੀ, ਸੱਚ ਨੇ ਸੱਚ ਵਾਸਤੇ ਖੜੋਣਾ ਸੀ। ਔਰ ਉਹੋ ਹੀ ਮੈਂ ਸਮਝਦਾ ਕਿ ਮੈਂ ਇਸ ਗੱਲ ਤੇ ਆਉਣਾ ਚਾਹੁੰਦਾ, ਸਤਿਗੁਰੂ ਰਾਮ ਸਿੰਘ ਜੀ ਨੇ ਆਪਣਾ ਆਦਰਸ਼ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਿਆ। ਉਹ ਸੱਚ ਪਾਤਸ਼ਾਹ ਨੇ ਦੁਬਾਰਾ ਅੰਮ੍ਰਿਤ ਛਕਾਇਆ। ਹਰ ਇੱਕ ਸਮੇਂ ਦੀਆਂ ਅਲੱਗ ਅਲੱਗ ਮੁਸ਼ਕਲਾਂ ਆਉਂਦੀਆਂ ਨੇ, ਹਰੇਕ ਸਮੇਂ ਦੀਆਂ ਜੇ ਅਸੀਂ ਕਹਿ ਲਈਏ ਕਿ ਪ੍ਰਾਇਓਰਟੀਜ਼ ਬਦਲ ਜਾਂਦੀਆਂ ਨੇ। ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਵੇਲੇ ਉਹਨੂੰ ਮੁਗਲਾਂ ਨਾਲ ਲੜਨਾ ਹੀ ਪ੍ਰਾਇਓਰਿਟੀ ਸੀ, ਬੇਸ਼ੱਕ ਉਹ ਲੜਾਈ ਉਸ ਤੋਂ ਬਾਅਦ ਉਹਨਾਂ ਦੀ ਕਿਰਪਾ ਨਾਲ, ਮੈਂ ਕਹਿੰਦਾ ਕਿ ਸਾਧੂ ਮਾਧੋ ਦਾਸ ਨੇ ਕਿਰਪਾ ਕੀਤੀ ਤੇ ਕਿਸ ਤਰ੍ਹਾਂ ਉਹਨੇ ਕੀਤੀ, ਇਹ ਨਹੀਂ ਸੀ ਕਿ ਉਹ ਨਾ ਉਸ ਤੋਂ ਪਹਿਲੇ ਲੜਿਆ ਸੀ, ਉਹ ਸ਼ਕਤੀ ਕਿਹਦੀ ਸੀ, ਸ਼ਕਤੀ ਗੁਰੂ ਗੋਬਿੰਦ ਸਿੰਘ ਦੀ ਸੀ। ਜੇ ਉਹ ਮਾਧੋ ਦਾਸ ਬੰਦਾ ਬਹਾਦਰ ਦੇ ਨਾਂ ਤੇ ਆ ਕੇ ਲੜਿਆ, ਨੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ, ਜੇ ਕਹਿ ਲਈਏ ਤੇ ਪਹਿਲਾ ਸਿੱਖ ਰਾਜ ਉਹਨਾਂ ਨੇ ਸਥਾਪਿਤ ਕਰ ਦਿੱਤਾ ਸੀ, ਉਹ ਕਿਰਪਾ ਤਾਂ ਗੁਰੂ ਗੋਬਿੰਦ ਸਿੰਘ ਦੀ ਸੀ। ਉਹੋ ਹੀ ਲੜਾਈ ਅੱਗੇ ਲਿਜਾਉਂਦਿਆਂ ਹੋਇਆ ਜਦੋਂ ਅੰਗਰੇਜ਼ ਦਾ ਟਾਈਮ ਹੋ ਗਿਆ, ਇਹ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ, ਉਸ ਆਦਰਸ਼ ਨੂੰ ਲੈ ਕੇ ਕੀਤਾ। ਇੱਕ ਗੱਲ ਕੀਤੀ ਸੀ ਡਾਕਟਰ ਵਰਿਆਮ ਸਿੰਘ ਉਹਨਾਂ ਨੇ, ਉਹਨਾਂ ਨੇ ਉਹ ਕਰੈਕਟਰ ਬਣਾਏ, ਉਹਨਾਂ ਨੇ ਉਹ ਕਿਰਦਾਰ ਬਣਾਏ, ਕਿਉਂਕਿ ਉਹ ਕਿਰਦਾਰ ਤੋਂ ਬਿਨਾਂ ਲੜਿਆ ਨਹੀਂ ਸੀ ਜਾ ਸਕਦਾ। ਉਸ ਸਮਾਂ ਉਹ ਆ ਗਿਆ ਸੀ ਕਿ ਜਦੋਂ ਸਿੱਖ ਸਰਦਾਰ ਇਹ ਕਹਿੰਦੇ ਸੀ ਕਿ ਜੁਗ ਜੁਗ ਰਾਜ ਸਵਾਇਆ ਟੋਪੀ ਵਾਲੇ ਦਾ, ਜਦੋਂ ਇਹ ਅਰਦਾਸਾਂ ਹੋਣ ਲੱਗ ਗਈਆਂ ਕਿ ਇਹ ਜਿਹੜਾ ਪੱਛਮ ਵੱਲੋਂ ਸਾਨੂੰ ਲਿਆ ਕੇ ਚਾਨਣਾ ਦਿੱਤਾ ਗਿਆ, ਇਹ ਸਦਾ ਹੀ ਸਾਡੇ ਸਿਰ ਤੇ ਬਣਿਆ ਰਵੇ, ਕਿਉਂਕਿ ਸਿੱਖਾਂ ਦੇ ਕਿਰਦਾਰ ਗਿਰ ਚੁੱਕੇ ਸੀ, ਕਿਉਂਕਿ ਦਸਵੇਂ ਪਾਤਸ਼ਾਹ ਦੀ ਦਿੱਤੀ ਹੋਈ ਜਿਹੜੀ ਸਿੱਖੀ ਸੀ ਉਹ ਭੁੱਲ ਚੁੱਕੇ ਸੀ। ਮਾਫ਼ ਕਰਨਾ, ਉਹ ਟਾਈਮ ਆ ਗਿਆ ਜਦੋਂ ਸਿੱਖਾਂ ਦੇ ਰਾਜ ਵਿੱਚ ਕੰਜਰੀਆਂ ਨੱਚੀਆਂ, ਜਦੋਂ ਸਿੱਖਾਂ ਦੇ ਰਾਜ ਵਿੱਚ ਬਹੁਤ ਮਾੜੇ ਕੰਮ ਹੋਏ, ਸ਼ਰਾਬਾਂ ਪੀਤੀਆਂ ਗਈਆਂ, ਉਹ ਸਿੱਖੀ ਕਿਰਦਾਰ ਗਿਰ ਚੁੱਕਾ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਨਵਾਂ ਨਹੀਂ, ਉਹ ਦਸਵੇਂ ਪਾਤਸ਼ਾਹ ਦੀ ਦਿੱਤੀ ਹੋਈ ਸਿੱਖੀ ਨੂੰ ਮੁੜ ਸੁਰਜੀਤ ਕੀਤਾ। ਉਹ ਕਿਹਾ ਕਿ ਤੁਹਾਡਾ ਤੁਸੀਂ ਗੁਰਬਾਣੀ ਪੜਿਆ ਕਰੋ, ਸ਼ਾਇਦ ਜਿਨ੍ਹਾਂ ਨੇ ਗੁਰਬਾਣੀ ਨਹੀਂ ਪੜ੍ਹੀ ਸ਼ਾਇਦ ਕੋਈ ਇਹ ਸਮਝਦਾ ਹੋਵੇ ਗੁਰਬਾਣੀ ਸਿਰਫ ਅਧਿਆਤਮ ਵਾਸਤੇ ਹੈ, ਗੁਰਬਾਣੀ ਨੂੰ ਖਜ਼ਾਨਾ ਦੇ ਤੁਸੀਂ ਚੰਗਾ ਇਨਸਾਨ ਬਣਨਾ, ਤੁਹਾਨੂੰ ਹਰ ਤਰ੍ਹਾਂ ਦੀ ਪ੍ਰੇਰਨਾ ਮਿਲਦੀ ਹੈ, ਜੇ ਤੁਸੀਂ ਚੰਗਾ ਕਿਰਦਾਰ ਪੈਦਾ ਕਰਨਾ, ਤੁਸੀਂ ਚੰਗਾ ਕਰੈਕਟਰ ਬਣਨਾ, ਗੁਰਬਾਣੀ ਵਿੱਚੋਂ ਤੁਹਾਨੂੰ ਸਾਰਾ ਕੁਛ ਮਿਲਦਾ। ਮੈਂ ਇੱਥੇ ਤਾਂ ਅਧਿਆਤਮਵਾਦ ਦੀ ਗੱਲ ਵੀ ਕਰਦਾ, ਕਿਉਂਕਿ ਜਿੰਨਾ ਪਾਤਸ਼ਾਹ ਦੀ ਗੁਰਬਾਣੀ ਰਚੀ ਹੋਈ ਹੈ ਉਦੋਂ ਕੋਈ ਉਹ ਇਨਸਾਨ ਨਹੀਂ ਉਹ ਨਿਰੰਕਾਰ ਬੋਲਦਾ, ਉਹ ਨਿਰੰਕਾਰ ਦੇ ਸਰੂਪ ਵਿੱਚ ਹੀ ਉਹ ਗੁਰਬਾਣੀ ਰਚੀ ਹੋਈ ਹੈ। ਬੇਸ਼ੱਕ ਉਹ ਭਗਤਾਂ ਦੀ ਹੈ, ਬੇਸ਼ੱਕ ਉਹ ਸਾਡੇ ਗੁਰੂ ਸਾਹਿਬ ਦੀ ਹੈ, ਉਹ ਜੋਤ ਕੀਤੀ ਹੈ, ਉਸ ਜੋਤ ਵਿੱਚ ਕੋਈ ਫਰਕ ਨਹੀਂ। ਉਸ ਗੁਰਬਾਣੀ ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜੋੜਿਆ। ਤੁਸੀਂ ਬਹੁਤ ਇਤਿਹਾਸ ਸੁਣੋਗੇ, ਮੈਂ ਬਹੁਤ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ, ਲੜਕੀਆਂ ਦੀ ਗੱਲ ਕੀਤੀ, ਵਿਧਵਾ ਦੀ ਗੱਲ ਕੀਤੀ, ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਿੱਤੇ ਹੋਏ ਹੁਕਮਨਾਮਿਆਂ ਵਿੱਚ ਇੱਕ ਰਹਿਤਨਾਮੇ ਦੇ ਰੂਪ ਵਿੱਚ ਅਸੀਂ ਬਹੁਤ ਸਾਰੇ ਨਾਮ ਧਾਰੀ ਪੜ੍ਹਦੇ ਹਾਂ। ਮੈਂ ਉਸ ਰਹਿਤਨਾਮੇ ਵਿੱਚੋਂ ਦੋ ਤਿੰਨ ਗੱਲਾਂ ਕਰਨੀਆਂ ਚਾਹਾਂਗਾ ਜਿਹੜੀਆਂ ਬੜੀਆਂ ਮੈਨੂੰ ਪਿਆਰੀਆਂ ਲੱਗਦੀਆਂ ਨੇ, ਔਰ ਤੁਸੀਂ ਜ਼ਿੰਦਗੀ ਵਿੱਚ ਜੇ ਅਸੀਂ ਉਹਨਾਂ ਨੂੰ ਅਮਲ ਕਰ ਸਕੀਏ ਤਾਂ ਬਹੁਤ ਸੌਖਾ ਹੋ ਜਾਂਦਾ। ਸੱਚੇ ਪਾਤਸ਼ਾਹ ਹੁਕਮ ਕੀਤਾ ਬੋਲ ਕਬੂਲ ਸਹਿਜਾਣਾ ਸਭਦਾ, ਜੇ ਕੋਈ ਮਾਰੇ ਤਾਂ ਵੀ ਖਿਮਾ ਕਰਨੀ, ਖਿਮਾ ਵਾਲਿਆਂ ਦਾ ਰੱਖਿਅਕ ਗੁਰੂ ਹੈ। ਬੜੀ ਵੱਡੀ ਗੱਲ ਹੈ, ਫਿਰ ਇੱਕ ਹੋਰ ਹੁਕਮਨਾਮੇ ਚ ਲਿਖਦੇ ਨੇ ਬਈ ਖਿਮਾ ਦਾ ਰਸਤਾ ਬਹੁਤ ਔਖਾ ਹੈ, ਔਖਾ ਬਹੁਤ ਹੈ, ਪਰ ਖਿਮਾ ਵਾਲੇ ਦੇ ਨਾਲ ਗੁਰੂ ਹੈ, ਧੀਰਜ ਵਾਲੇ ਦੇ ਨਾਲ ਗੁਰੂ ਹੈ। ਜਦੋਂ ਅਸੀਂ ਧੀਰਜ ਰੱਖਦੇ ਹਾਂ, ਪੇਸ਼ੈਂਸ ਰੱਖਦੇ ਹਾਂ, ਤੁਸੀਂ ਉਹਨੂੰ ਕੁਦਰਤ ਕਹਿੰਦੇ ਹੋ, ਤੁਸੀਂ ਉਹਨੂੰ ਮਾਲਕ ਕਹਿੰਦੇ ਹੋ, ਉਹ ਚੀਜ਼ਾਂ ਆਪਣੇ ਆਪ ਤੁਹਾਡੇ ਮੁਤਾਬਕ ਹੋ ਜਾਂਦੀਆਂ ਨੇ। ਉਹ ਸਾਡਾ ਵਿਸ਼ਵਾਸ ਹੁੰਦਾ ਹੈ ਉਹ ਟਾਈਮ ਲੰਘਦਾ ਜਦੋਂ ਅਸੀਂ ਪੈਨਿਕ ਨਹੀਂ ਕਰਦੇ, ਜਦੋਂ ਸਾਡਾ ਵਿਸ਼ਵਾਸ ਹੁੰਦਾ ਕਿ ਮੇਰਾ ਗੁਰੂ ਹਰ ਵੇਲੇ ਮੇਰੇ ਨਾਲ ਹੈ, ਚੀਜ਼ਾਂ ਹੌਲੀ ਹੌਲੀ ਆਪਣੇ ਆਪ, ਇਹ ਚੀਜ਼ ਨਹੀਂ ਉਹ ਤੁਸੀਂ ਬਹੁਤ ਜ਼ਿਆਦਾ ਨਾਮ ਜਪਦੇ ਹੋ, ਇਹ ਚੀਜ਼ਾਂ ਕੋਈ ਵੀ ਕਰ ਸਕਦਾ, ਕੋਈ ਵੀ ਕਰਕੇ ਤੁਸੀਂ ਦੇਖ ਸਕਦੇ ਹੋ। ਧੀਰਜ ਰੱਖਣ ਨਾਲ ਬੜਾ ਵੱਡਾ ਸੁੱਖ ਹੋ ਜਾਂਦਾ। ਇੱਕ ਬੜੀ ਅਖੀਰ ਵਿੱਚ ਹੁਕਮ ਕਰਦੇ ਨੇ, ਖੌਫ ਰੱਖਣਾ ਗੁਰੂ ਦਾ ਹਰ ਦਮ, ਖੌਫ ਰੱਖਣਾ ਗੁਰੂ ਦਾ ਹਰ ਦਮ, ਇਹ ਸਮਝਣਾ ਕਿ ਗੁਰੂ ਹਰ ਵੇਲੇ ਮੇਰੇ ਨਾਲ ਹੈ। ਮੈਂ ਚੋਰੀ ਕਰਕੇ ਕਿਸੇ ਹੋਰ ਤੋਂ ਲਗਾ ਲਵਾਂਗਾ, ਉਹ ਜਿਹੜਾ ਮਾਲਕ ਮੈਨੂੰ ਦੇਖਦਾ ਉਹਦੇ ਕੋਲ ਤਾਂ ਮੈਂ ਚੋਰੀ ਨਹੀਂ ਕਰ ਸਕਦਾ। ਜਿਹੜਾ ਉਹ ਖੌਫ ਰੱਖਦਾ, ਉਹ ਮਾੜਾ ਕੰਮ ਕਰਨ ਲੱਗਾ ਡਰਦਾ, ਉਹ ਝੂਠ ਬੋਲਣ ਲੱਗਾ ਡਰਦਾ, ਉਹ ਕਿਸੇ ਦਾ ਹੱਕ ਮਾਰਨ ਲੱਗਿਆ ਡਰਦਾ। ਫਿਰ ਸਤਿਗੁਰੂ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਵੀ ਕਿਸੇ ਦਾ ਹੱਕ ਮਾਰਨਾ ਨਾਲ ਉਹ ਗੁਰਬਾਣੀ ਦੀ ਤੁੱਕ ਲਿਖੀ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਉਹ ਸੱਚ ਪਾਤਸ਼ਾਹ ਨੇ ਅੱਗੇ ਹੀ ਲਿਖ ਦਿੱਤਾ। ਸੋ ਮੈਂ ਉਦੋਂ ਹੀ ਉਸ ਰਹਿਤਨਾਮੇ ਦੀ ਗੱਲ ਕਰਦੇ ਨੇ ਕਿ ਜੇ ਅਸੀਂ ਦੇਖੀਏ ਸਾਡੇ ਗੁਰੂ ਸਾਹਿਬਾਂ ਦੇ ਵੀ, ਈਵਨ ਸਤਿਗੁਰੂ ਰਾਮ ਸਿੰਘ ਜੀ ਦਾ ਵੀ ਜਿਹੜਾ ਆਨੰਦ ਹੋਇਆ ਉਹ ਬਾਲ ਵਿਆਹ ਹੋਏ, ਉੱਥੇ ਸਤਿਗੁਰੂ ਜੀ ਹੁਕਮ ਕਰਦੇ ਨੇ 16 ਸਾਲ ਤੋਂ ਘੱਟ ਲੜਕੀ ਤੇ 18 ਸਾਲ ਤੋਂ ਘੱਟ ਲੜਕੇ ਦੇ ਆਨੰਦ ਨਹੀਂ। ਸੋ ਇਹ ਚੀਜ਼ਾਂ ਸੀ ਇਹਨਾਂ ਦੀ ਉਦੋਂ ਜ਼ਰੂਰਤ ਸੀ। ਮੈਂ ਮਾਫ਼ ਕਰਨਾ, ਬਹੁਤ ਲੰਬੀ ਗੱਲ ਹੋ ਰਹੀ ਹੈ, ਬਹੁਤ ਲੰਬਾ ਨਹੀਂ ਜਾਣਾ ਚਾਹੁੰਦਾ, ਪਰ ਇਹ ਬੜਾ ਦਿਲ ਕਰਦਾ ਅਸੀਂ ਬੀਸੀ ਸਾਹਿਬ ਨਾਲ ਬੈਠ ਕੇ ਗੱਲ ਕਰ ਲਵਾਂਗੇ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵੀ ਚੇਅਰ ਹੈ, ਆਪਾਂ ਕਿਸ ਰੂਪ ਵਿੱਚ ਬਣਾ ਸਕਦੇ ਹਾਂ। ਸਾਡਾ ਦਿਲ ਕਰਦਾ ਇੱਥੇ ਵੀ ਚੇਅਰ ਬਣੇ, ਇੱਥੇ ਵੀ ਅਸੀਂ ਗੁਰੂ ਰਾਮ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਕਿਸ ਤਰ੍ਹਾਂ ਸੁਰਜੀਤ ਕੀਤਾ, ਗੁਰਬਾਣੀ ਨੂੰ ਕਿਸ ਤਰ੍ਹਾਂ ਸਤਿਕਾਰ ਦਵਾਇਆ, ਔਰਤਾਂ ਨੂੰ ਕਿਸ ਤਰ੍ਹਾਂ ਸਤਿਕਾਰ ਦਵਾਇਆ, ਤਾਂ ਕਿ ਉਹ ਸਟੱਡੀ ਹੋ ਸਕੇ, ਸਾਡੇ ਜਿਹੜੇ ਇੱਥੋਂ ਵਿਦਿਆਰਥੀ ਪੜ੍ਹ ਕੇ ਜਾਣ, ਉਹਨਾਂ ਦਾ ਆਪਣਾ ਕਰੈਕਟਰ ਉਹ ਪੜ੍ਹ ਕੇ ਉਹਨਾਂ ਨੂੰ ਮਾਣ ਹੋ ਸਕੇ, ਅਸੀਂ ਆਪਣੇ ਇਤਿਹਾਸ 'ਤੇ ਮਾਣ ਕਰ ਸਕੀਏ। ਮੈਂ ਇੰਨੀ ਗੱਲ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ। ਇੱਕ ਮੈਨੂੰ ਨਾਮ ਭੁੱਲ ਗਿਆ, ਸਾਡੇ ਆਪਣੇ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਵੀ ਇਹ ਸਾਰਾ ਕੁਛ ਕਰਨ ਵਿੱਚ ਬਹੁਤ ਮਦਦ ਕੀਤੀ ਹੈ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਆਪਣੇ ਦਾ ਨਾਮ ਵੀ ਧੰਨਵਾਦ ਕਰੀਏ ਤਾਂ ਵੀ ਸਰ ਜਾਂਦਾ। ਇਹਨੇ ਅੱਜ ਕਰਕੇ ਆ ਗਿਆ ਰਿੰਦਰ, ਸਤਿ ਸ੍ਰੀ ਅਕਾਲ।
Thank you.